You're with SBS Radio.
ਆਸਟ੍ਰੇਲੀਆਈ ਖਬਰਾਂ ਤੇ ਪਾਬੰਦੀ ਲਾਉਣ ਲਈ ਫੇਸਬੁੱਕ ਦੀ ਹੋਈ ਆਲੋਚਨਾ। ਗ੍ਰੀਨਸ ਪਾਰਟੀ ਨੇ ਪਰਿਵਾਰਾਂ ਨੂੰ ਜੋੜਨ ਵਾਲੇ ਵੀਜ਼ਿਆਂ ਲਈ ਸੰਸਦ ਵਿੱਚ ਉਠਾਈ ਆਵਾਜ਼, ਅਤੇ ਆਸਟ੍ਰੇਲੀਅਨ ਓਪਨ ਵਿੱਚ ਨਿਓਮੀ ਓਸਾਕਾ ਅਤੇ ਜੈਨੀਫਰ ਬ੍ਰੇਡੀ ਪਹੁੰਚੀਆਂ ਮਹਿਲਾ ਸਿੰਗਲਜ਼ ਖਿਤਾਬ ਦੇ ਫਾਈਨਲ ਵਿੱਚ। ਤੁਸੀਂ ਸੁਣ ਰਹੇ ਹੋ SBS ਪੰਜਾਬੀ ਤੇ ਮੈਂ ਹਾਂ ਰੁਚਿਕਾ ਤਲਵਾਰ। ਹੁਣ ਪੇਸ਼ ਹੈ ਖਬਰਾਂ ਦੀ ਤਫਸੀਲ। ਫੈਡਰਲ ਖਜ਼ਾਨਚੀ ਜੋਸ਼ ਫਰਾਈਡਨਬਰਗ ਦਾ ਕਹਿਣਾ ਹੈ ਕਿ ਫੇਸਬੁੱਕ ਵੱਲੋਂ ਆਸਟ੍ਰੇਲੀਆ ਵਿੱਚ ਮੀਡੀਆ ਅਦਾਰਿਆਂ ਅਤੇ ਉਪਭੋਗਤਾਵਾਂ ਨੂੰ ਖਬਰਾਂ ਪੋਸਟ ਅਤੇ ਸ਼ੇਅਰ ਕਰਨ ਤੇ ਪਾਬੰਦੀ ਲਾਉਣ ਦਾ ਫੈਸਲਾ ਗਲਤ ਸੀ। ਫੇਸਬੁੱਕ ਦਾ ਕਹਿਣਾ ਹੈ ਕਿ ਇਹ ਕਦਮ ਸਰਕਾਰ ਦੇ ਪ੍ਰਸਤਾਵਿਤ ਮੀਡੀਆ ਬਾਰਗੇਨਿੰਗ ਕੋਡ ਦੇ ਜਵਾਬ ਵਿੱਚ ਉਠਾਇਆ ਗਿਆ ਹੈ, ਜੋ ਡਿਜੀਟਲ ਅਦਾਰਿਆਂ ਨੂੰ ਆਪਣੇ ਸੋਸ਼ਲ ਮੀਡੀਆ ਵੈਬਸਾਈਟਸ ਤੇ ਖਬਰਾਂ ਪੋਸਟ ਤੇ ਸ਼ੇਅਰ ਕਰਨ ਦੀ ਕੀਮਤ ਅਦਾ ਕਰਨ ਲਈ ਮਜਬੂਰ ਕਰਦਾ ਹੈ। ਇਸ ਰੋਕ ਨਾਲ ਮੌਸਮ ਵਿਭਾਗ, ਸਿਹਤ ਵਿਭਾਗ, ਫਾਇਰ ਸਰਵਿਸ ਅਤੇ ਹੰਗਾਮੀ ਸੇਵਾਵਾਂ ਦੇ ਨਾਲ ਨਾਲ ਦਾਨੀ ਅਦਾਰਿਆਂ ਅਤੇ ਸਮਾਜਿਕ ਸਮੂਹਾਂ ਸਮੇਤ ਕੁਝ ਮਹੱਤਵਪੂਰਨ ਸਰਕਾਰੀ ਜਾਣਕਾਰੀ ਦੇ ਫੇਸਬੁੱਕ ਪੇਜਸ ਤੇ ਵੀ ਪਾਬੰਦੀ ਲੱਗੀ। ਸ਼੍ਰੀ ਫਰਾਈਡਨਬਰਗ ਦਾ ਕਹਿਣਾ ਹੈ ਕਿ ਫੈਡਰਲ ਸਰਕਾਰ ਨੂੰ ਫੇਸਬੁੱਕ ਦੇ ਫੈਸਲੇ ਦੀ ਅਗਾਊਂ ਇਤਲਾਹ ਨਹੀਂ ਦਿੱਤੀ ਗਈ ਸੀ।
Facebook was wrong. Facebook's actions were unnecessary. They were heavy-handed and they will damage its reputation here in Australia.
ਫੇਸਬੁੱਕ ਦਾ ਕਹਿਣਾ ਹੈ ਕਿ ਉਹ ਸਰਕਾਰੀ ਪੇਜਸ ਨੂੰ ਪ੍ਰਭਾਵਿਤ ਕਰਨ ਦਾ ਇਰਾਦਾ ਨਹੀਂ ਰੱਖਦਾ ਅਤੇ ਉਹਨਾਂ ਨੂੰ ਬਹਾਲ ਕਰ ਰਿਹਾ ਹੈ। ਇਸ ਦੌਰਾਨ SBS ਨੇ ਇਸ ਉੱਤੇ ਬਿਆਨ ਜਾਰੀ ਕਰਦੇ ਹੋਏ ਆਖਿਆ ਹੈ ਕਿ ਉਹ ਇਸ ਨਾਲ ਬਹੁਤ ਨਿਰਾਸ਼ ਹੈ ਕਿ ਫੇਸਬੁੱਕ ਹੁਣ ਇਸ ਨੂੰ ਆਸਟ੍ਰੇਲੀਆ ਦੀ ਕੋਵਿਡ-19 ਰੋਧਕ ਟੀਕਾਕਰਨ ਮੁਹਿੰਮ ਬਾਰੇ ਮਹੱਤਵਪੂਰਨ ਜਾਣਕਾਰੀ 60 ਤੋਂ ਵੱਧ ਭਾਸ਼ਾਵਾਂ ਵਿੱਚ ਸਾਂਝੀ ਕਰਨ ਦੀ ਇਜਾਜ਼ਤ ਨਹੀਂ ਦੇਵੇਗਾ। SBS ਦਾ ਮੰਨਣਾ ਹੈ ਕਿ ਫੇਸਬੁੱਕ ਬਹੁਤ ਸਾਰੇ ਲੋਕਾਂ ਲਈ ਜਾਣਕਾਰੀ ਦਾ ਮੁੱਢਲਾ ਸਰੋਤ ਹੈ ਅਤੇ ਆਪਣੇ ਵਰਗੇ ਭਰੋਸੇਯੋਗ ਖਬਰਾਂ ਦੇ ਸਰੋਤ ਨੂੰ ਇਸ ਡਿਜੀਟਲ ਪਲੈਟਫਾਰਮ ਤੋਂ ਹਟਾਉਣਾ ਲੋਕਾਂ ਨੂੰ ਗਲਤ ਜਾਣਕਾਰੀ ਦੇ ਵਧੇਰੇ ਜੋਖਿਮ ਵਿੱਚ ਪਾਉਂਦਾ ਹੈ। SBS ਨੇ ਫੇਸਬੁੱਕ ਨੂੰ ਆਪਣੇ ਫੈਸਲਿਆਂ ਤੇ ਮੁੜ ਵਿਚਾਰ ਕਰਨ ਅਤੇ ਆਸਟ੍ਰੇਲੀਆਈ ਮੀਡੀਆ ਅਦਾਰਿਆਂ ਨਾਲ ਰਲ ਕੇ ਖਬਰਾਂ ਅਤੇ ਇਤਲਾਹ ਦੀ ਲੋਕਾਂ ਤੱਕ ਨਿਰੰਤਰ ਪਹੁੰਚ ਨੂੰ ਯਕੀਨੀ ਬਣਾਉਣ ਲਈ ਕੰਮ ਕਰਨ ਦੀ ਅਪੀਲ ਕੀਤੀ ਹੈ। ਸਾਬਕਾ ਮੁਲਾਜ਼ਮਾ ਬ੍ਰਿਟਨੀ ਹਿਗਿੰਸ ਦੇ ਕਥਿਤ ਜਿਨਸੀ ਸ਼ੋਸ਼ਣ ਬਾਰੇ ਬਿਆਨ ਦੇਣ ਤੋਂ ਬਾਅਦ ਫੈਡਰਲ ਰੱਖਿਆ ਮੰਤਰੀ ਲਿੰਡਾ ਰੈਨਲਡਸ ਅੱਜ ਸੈਨੇਟ ਵਿੱਚ ਸਵਾਲਾਂ ਦੇ ਜਵਾਬ ਦੇਣ ਵਿੱਚ ਅਸਮਰੱਥ ਰਹੇ। ਮਿਸ ਹਿਗਿੰਸ ਨੇ ਆਪਣੇ ਇੱਕ ਸਾਬਕਾ ਸਹਿਕਰਮੀ ਉੱਤੇ ਮਿਸ ਰੈਨਲਡਸ ਦੇ ਸੰਸਦ ਵਿੱਚ ਸਥਿਤ ਦਫ਼ਤਰ ਵਿੱਚ ਸਾਲ 2019 ਵਿੱਚ ਜ਼ਬਰ ਜ਼ਨਾਹ ਦਾ ਇਲਜ਼ਾਮ ਲਾਇਆ। ਸੈਨੇਟਰ ਰੈਨਲਡਸ ਨੇ ਸੈਨੇਟ ਨੂੰ ਇਸ ਬਾਰੇ ਸਫਾਈ ਦਿੰਦੇ ਹੋਏ ਦੱਸਿਆ ਕਿ ਉਸ ਸਮੇਂ ਕਿਸ ਤਰ੍ਹਾਂ ਇਸ ਘਟਨਾ ਨਾਲ ਨਜਿੱਠਿਆ ਗਿਆ। ਉਹਨਾਂ ਨੇ ਇਹ ਵੀ ਕਿਹਾ ਕਿ ਉਹਨਾਂ ਮੁਤਾਬਕ ਉਹਨਾਂ ਨੇ ਮਿਸ ਹਿਗਿੰਸ ਦੇ ਹਿੱਤ ਵਿੱਚ ਕਦਮ ਚੁੱਕੇ ਸਨ। ਇੱਕ ਸਵਾਲ ਦਾ ਜਵਾਬ ਦੇਣ ਵਿੱਚ ਅਸਮਰੱਥ ਮਿਸ ਰੈਨਲਡਸ ਸੰਸਦ ਵਿੱਚ ਭਾਵੁਕ ਵੀ ਹੋ ਗਏ।
If I could ask Mr. President, if I could have indulgence to answer this on Monday, I think I'd be in a better position to answer this on Monday.
ਜਿਨਸੀ ਸ਼ੋਸ਼ਣ ਦੀ ਜਾਣਕਾਰੀ ਜਾਂ ਸਹਾਇਤਾ ਲਈ 1800 ਰਿਸਪੈਕਟ ਤੇ 1800-737-732 ਤੇ ਸੰਪਰਕ ਕੀਤਾ ਜਾ ਸਕਦਾ ਹੈ। ਫੈਡਰਲ ਸਿਹਤ ਅਧਿਕਾਰੀਆਂ ਦਾ ਕਹਿਣਾ ਹੈ ਕਿ ਦੇਸ਼ ਭਰ ਦੇ ਲਗਭਗ 200 ਕਸਬਿਆਂ ਵਿੱਚ ਲਗਭਗ 240 ਬਿਰਧ ਘਰਾਂ ਦੇ ਵਸਨੀਕ ਕੋਰੋਨਾ ਵਾਇਰਸ ਰੋਧਕ ਟੀਕੇ ਪ੍ਰਾਪਤ ਕਰਨ ਵਾਲੇ ਪਹਿਲੇ ਆਸਟ੍ਰੇਲੀਆਈ ਲੋਕਾਂ ਵਿੱਚ ਸ਼ਾਮਿਲ ਹੋਣਗੇ। ਇਸ ਹਫ਼ਤੇ ਫਾਈਜ਼ਰ ਟੀਕਿਆਂ ਦਾ ਪਹਿਲਾ ਜ਼ਖੀਰਾ ਆਸਟ੍ਰੇਲੀਆ ਪੁੱਜਿਆ ਅਤੇ ਮੁਲਕ ਦੀ ਕੋਵਿਡ-19 ਟੀਕਾਕਰਨ ਯੋਜਨਾ ਦਾ ਪਹਿਲਾ ਪੜਾਅ 22 ਫਰਵਰੀ ਨੂੰ ਸ਼ੁਰੂ ਹੋਵੇਗਾ। ਸੂਬਿਆਂ ਅਤੇ ਪ੍ਰਦੇਸ਼ਾਂ ਦੇ ਅਧਿਕਾਰੀ ਲੋਕਾਂ ਨਾਲ ਸੰਪਰਕ ਕਰਕੇ ਉਹਨਾਂ ਨੂੰ ਇਸ ਬਾਰੇ ਜਾਣਕਾਰੀ ਦੇਣਗੇ। ਇਨ੍ਹਾਂ ਲੋਕਾਂ ਵਿੱਚ ਬਿਰਧ ਘਰਾਂ ਅਤੇ ਅਪਾਹਜਾਂ ਦੇ ਦੇਖਭਾਲ ਕੇਂਦਰਾਂ ਦੇ ਵਸਨੀਕ ਅਤੇ ਕਰਮਚਾਰੀ, ਸਰਹੱਦੀ ਅਤੇ ਇਕਾਂਤਵਾਸ ਅਦਾਰਿਆਂ ਦੇ ਕਰਮਚਾਰੀ ਅਤੇ ਮੁੱਢਲੇ ਸਿਹਤ ਕਰਮੀ ਸ਼ਾਮਿਲ ਹਨ। ਫੈਡਰਲ ਸਿਹਤ ਮੰਤਰੀ ਗ੍ਰੈਗ ਹੰਟ ਦਾ ਕਹਿਣਾ ਹੈ ਕਿ ਆਸਟ੍ਰੇਲੀਆ ਦੇ ਵੱਡੇ ਸ਼ਹਿਰਾਂ ਦੇ ਹਸਪਤਾਲਾਂ ਵਿੱਚ 16 ਫਾਈਜ਼ਰ ਟੀਕਾਕਰਨ ਕੇਂਦਰ ਸਥਾਪਿਤ ਕੀਤੇ ਜਾਣਗੇ।
Right across Australia, every state and territory, rural and regional and urban areas will be covered. It has to start somewhere and it has to finish somewhere, but this is the beginning of the process.
ਵਿਕਟੋਰੀਆ ਦੇ ਅਧਿਕਾਰੀਆਂ ਨੂੰ ਮੈਲਬਰਨ ਦੇ ਪੂਰਬ ਅਤੇ ਦੱਖਣ ਪੂਰਬ ਦੇ ਸੀਵਰੇਜ ਵਿੱਚ ਕੋਰੋਨਾ ਵਾਇਰਸ ਦੇ ਅੰਸ਼ ਲੱਭੇ ਹਨ। ਵੌਨਟਰਨਾ ਸਾਊਥ, Boronia, Carib Downs, Llangorren, St Kilda, Caulfield ਅਤੇ Caulfield North ਵਿਖੇ ਇਹ ਵਾਇਰਲ ਅੰਸ਼ ਪਾਏ ਗਏ। 13 ਅਤੇ 16 ਫਰਵਰੀ ਦੇ ਵਿਚਕਾਰ ਪ੍ਰਭਾਵਿਤ ਇਲਾਕਿਆਂ ਵਿੱਚ ਰਹਿਣ ਜਾਂ ਜਾਣ ਵਾਲੇ ਹਰ ਸ਼ਖਸ ਨੂੰ ਕੋਵਿਡ-19 ਦੇ ਲੱਛਣ ਹੋਣ 'ਤੇ ਟੈਸਟ ਕਰਵਾਉਣ ਦੀ ਤਾਕੀਦ ਕੀਤੀ ਜਾ ਰਹੀ ਹੈ। ਇਸ ਦੌਰਾਨ ਮੈਲਬਰਨ ਦੇ ਸਾਲਾਨਾ ਮੁੰਬਾ ਫੈਸਟੀਵਲ ਨੂੰ ਕੋਰੋਨਾ ਵਾਇਰਸ ਦੀਆਂ ਚਿੰਤਾਵਾਂ ਦੇ ਕਾਰਨ ਪਹਿਲੀ ਵਾਰ ਰੱਦ ਕੀਤਾ ਗਿਆ ਹੈ। ਫੈਡਰਲ ਵਿਰੋਧੀ ਧਿਰ ਨੇ ਆਸਟ੍ਰੇਲੀਆ ਦੇ ਰੋਜ਼ਗਾਰ ਬਾਜ਼ਾਰ ਵਿੱਚ ਹੋਏ ਸੁਧਾਰ ਦਾ ਸਵਾਗਤ ਕੀਤਾ ਹੈ ਪਰ ਕਿਹਾ ਹੈ ਕਿ ਇਹ ਵੱਡੇ ਪੱਧਰ 'ਤੇ ਵਿਕਟੋਰੀਆ ਦੀ ਆਰਥਿਕਤਾ ਨੂੰ ਮੁੜ ਖੋਲ੍ਹਣ ਕਾਰਨ ਮੁਮਕਿਨ ਹੋਇਆ ਹੈ। ਜਨਵਰੀ ਵਿੱਚ ਜਦੋਂ ਲੋਕਾਂ ਨੇ ਨਵੀਆਂ ਨੌਕਰੀਆਂ ਸ਼ੁਰੂ ਕੀਤੀਆਂ ਤਦ ਆਸਟ੍ਰੇਲੀਆ ਦੀ ਸਰਕਾਰੀ ਬੇਰੁਜ਼ਗਾਰੀ ਦਰ ਘੱਟ ਕੇ 6.4% ਹੋ ਗਈ। ਇਹ ਦਸੰਬਰ 'ਤੇ 6.6% ਦੇ ਮੁਕਾਬਲੇ ਜ਼ਰਾ ਘੱਟ ਸੀ। ਲੇਬਰ ਪਾਰਟੀ ਦੇ ਖਜ਼ਾਨਾ ਮਾਮਲਿਆਂ ਦੇ ਬੁਲਾਰੇ ਜਿਮ ਚਾਮਰਸ ਦਾ ਕਹਿਣਾ ਹੈ ਕਿ ਬਹੁਤ ਸਾਰੇ ਆਸਟ੍ਰੇਲੀਆਈ ਅਜੇ ਵੀ ਅਜਿਹਾ ਮਹਿਸੂਸ ਕਰਦੇ ਹਨ ਜਿਵੇਂ ਉਹ ਮੰਦੀ ਦੇ ਦੌਰ ਵਿੱਚੋਂ ਲੰਘ ਰਹੇ ਹੋਣ।
We need to recognize that in this case it's driven by the reopening of the Victorian economy. Most of the other states are either flat or negative when it comes to job creation. But overall, it's good to see an improvement in the unemployment rate and we want to see new jobs created. The type of jobs created really matters here as well. We want secure, well-paid jobs with better conditions.
ਗ੍ਰੀਨਸ ਪਾਰਟੀ ਪਰਿਵਾਰਾਂ ਨੂੰ ਜੋੜਨ ਵਾਲੇ ਫੈਮਿਲੀ ਰੀਯੂਨੀਅਨ ਵੀਜ਼ਾਜ਼ ਦੀ ਕਾਰਵਾਈ ਵਿੱਚ ਤੇਜ਼ੀ ਲਿਆਉਣ ਲਈ ਸੈਨੇਟ ਇਨਕੁਆਇਰੀ ਲਈ ਜ਼ੋਰ ਦੇ ਰਹੀ ਹੈ ਤਾਂ ਕਿ ਇਹਨਾਂ ਵਿੱਚ ਹੋਣ ਵਾਲੇ ਲੰਬੇ ਇੰਤਜ਼ਾਰ ਅਤੇ ਮੋਟੇ ਖਰਚਿਆਂ ਨਾਲ ਸੰਬੰਧਿਤ ਚਿੰਤਾਵਾਂ ਉੱਤੇ ਰੌਸ਼ਨੀ ਪਾਈ ਜਾ ਸਕੇ। ਗ੍ਰੀਨਸ ਪਾਰਟੀ ਦੇ ਉਪ ਪ੍ਰਧਾਨ ਨਿਕ ਮਿੱਕਿਮ ਲੀਗਲ ਐਂਡ ਕਨਸਟੀਟਿਊਸ਼ਨਲ ਅਫੇਅਰਜ਼ ਰੈਫਰੈਂਸਿਸ ਕਮੇਟੀ ਨੂੰ ਜਾਂਚ ਕਰਨ ਲਈ ਕਹਿਣਗੇ ਜੋ ਪਾਰਟਨਰ ਅਤੇ ਪੇਰੈਂਟ ਵੀਜ਼ਾਜ਼ ਦੀ ਕਾਰਵਾਈ ਨਿਰਪੱਖਤਾ, ਸਮੇਂ ਸਿਰਤਾ, ਉਤਪਾਦਕਤਾ ਅਤੇ ਖਰਚਿਆਂ ਦੀ ਜਾਂਚ ਕਰੇਗੀ। ਇਸ ਪ੍ਰਣਾਲੀ ਦੀ ਨਜ਼ਰਸਾਨੀ ਵਾਸਤੇ ਸ਼੍ਰੀ ਮਿੱਕਿਮ ਦਾ ਦਬਾਅ ਉਦੋਂ ਆਇਆ ਜਦੋਂ ਆਸਟ੍ਰੇਲੀਆ ਦੀ ਪ੍ਰਵਾਸ ਯੋਜਨਾ ਨੂੰ ਕੋਰੋਨਾ ਵਾਇਰਸ ਮਹਾਂਮਾਰੀ ਵੱਲੋਂ ਇੱਕ ਝਟਕਾ ਲੱਗਿਆ। ਸੈਨੇਟਰ ਮਿੱਕਿਮ ਦਾ ਕਹਿਣਾ ਹੈ ਕਿ ਬਿਨੈਕਾਰਾਂ ਲਈ ਬਿਹਤਰ ਪ੍ਰਣਾਲੀ ਬਣਾਉਣ ਲਈ ਹੁਣ ਸਹੀ ਸਮਾਂ ਹੈ।
Some classes of family reunion visas, people are waiting for many decades to be reunited with their loved ones, and it's keeping families apart and tearing families apart unnecessarily. So we do want to see a system that's fairer. We want to see a system that's a lot faster, that allows families to be reunited far more quickly than they currently are.
ਪਾਰਟਨਰ ਵੀਜ਼ਾਜ਼ ਦੇ ਬਿਨੈਕਾਰਾਂ ਦਾ ਬੈਕਲੌਗ ਅੰਦਾਜ਼ਨ 91,000 ਦੇ ਨੇੜੇ ਹੈ। ਗ੍ਰਹਿ ਵਿਭਾਗ ਦਾ ਕਹਿਣਾ ਹੈ ਕਿ ਵੀਜ਼ਾ ਕਾਰਵਾਈ ਵਿੱਚ ਲੱਗਣ ਵਾਲਾ ਸਮਾਂ, ਅਰਜ਼ੀਆਂ ਦੀ ਗਿਣਤੀ ਵਿੱਚ ਤਬਦੀਲੀ, ਉਹਨਾਂ ਦੀ ਪੇਚੀਦਗੀ ਅਤੇ ਅਰਜ਼ੀਕਾਰਾਂ ਦੀ ਆਮਦਨੀ ਵਰਗੇ ਗੁੰਝਲਦਾਰ ਕਾਰਨਾਂ ਉੱਤੇ ਨਿਰਭਰ ਕਰਦਾ ਹੈ। ਤੇ ਹੁਣ ਖਬਰ ਖੇਡ ਜਗਤ ਤੋਂ। ਅਮਰੀਕੀ ਟੈਨਿਸ ਖਿਡਾਰਨ ਜੈਨੀਫਰ ਬ੍ਰੇਡੀ ਨੇ ਚੈਕੋਸਲੋਵਾਕੀਆ ਦੀ ਕੈਰੋਲੀਨਾ ਮੁਚੋਵਾ ਨੂੰ ਹਰਾ ਕੇ ਆਸਟ੍ਰੇਲੀਅਨ ਓਪਨ ਮਹਿਲਾ ਸਿੰਗਲਸ ਦੇ ਫਾਈਨਲ ਵਿੱਚ ਦਾਖਲਾ ਹਾਸਲ ਕਰ ਲਿਆ ਹੈ। ਬ੍ਰੇਡੀ ਨੇ ਮੁਚੋਵਾ ਨੂੰ 6-4, 3-4, 6-4 ਨਾਲ ਹਰਾਉਣ ਵਿੱਚ ਲਗਭਗ 2 ਘੰਟੇ ਲਾਏ ਅਤੇ ਆਪਣੇ ਪਹਿਲੇ ਗ੍ਰੈਂਡ ਸਲੈਮ ਸਿੰਗਲਸ ਫਾਈਨਲ ਵਿੱਚ ਜਗ੍ਹਾ ਪੱਕੀ ਕਰ ਲਈ। ਬ੍ਰੇਡੀ ਦਾ ਕਹਿਣਾ ਹੈ ਕਿ ਉਹ ਇਸ ਨਤੀਜੇ ਤੋਂ ਬਹੁਤ ਭਾਵੁਕ ਹੋਈ।
I can't feel my legs. My legs are shaking, my heart is racing.
ਇਹ 25 ਸਾਲਾ ਖਿਡਾਰਨ ਹੁਣ 20 ਫਰਵਰੀ ਦੇ ਫਾਈਨਲ ਵਿੱਚ ਜਪਾਨ ਦੀ ਨਿਓਮੀ ਓਸਾਕਾ ਦੇ ਖਿਲਾਫ ਮੈਦਾਨ ਵਿੱਚ ਉਤਰੇਗੀ, ਜਿਸ ਨੇ ਦਿੱਗਜ ਅਮਰੀਕੀ ਖਿਡਾਰਨ ਸਰੀਨਾ ਵਿਲੀਅਮਸ ਨੂੰ ਸਿੱਧੇ ਸੈੱਟਸ ਵਿੱਚ ਹਰਾਇਆ। ਤੇ ਆਓ ਹੁਣ ਜਾਣਦੇ ਹਾਂ ਅੱਜ ਦੀਆਂ ਮੁਦਰਾ ਬਦਲ ਦਰਾਂ। ਇੱਕ ਆਸਟ੍ਰੇਲੀਆਈ ਡਾਲਰ ਅਮਰੀਕੀ ਡਾਲਰ ਦੇ ਮੁਕਾਬਲੇ 77 ਸੈਂਟ ਰਿਹਾ। ਇੱਕ ਆਸਟ੍ਰੇਲੀਆਈ ਡਾਲਰ ਅਮਰੀਕੀ ਡਾਲਰ ਦੇ ਮੁਕਾਬਲੇ 56.48 ਰੁਪਏ ਅਤੇ ਪਾਕਿਸਤਾਨ ਦੇ 123.40 ਰੁਪਏ ਰਿਹਾ। ਹਾਜ਼ਰੀਨ, ਹੁਣ ਪੇਸ਼ ਹੈ ਮੌਸਮ ਵਿਭਾਗ ਦੇ ਮਾਹਿਰਾਂ ਮੁਤਾਬਕ ਕੱਲ੍ਹ ਦੇ ਮੌਸਮ ਦਾ ਅੰਦਾਜ਼ਾ। ਪਰਥ ਵਿੱਚ ਧੁੱਪ ਖਿੜੀ ਰਹੇਗੀ, ਪਾਰਾ ਵੱਧ ਤੋਂ ਵੱਧ ਰਹੇਗਾ 28 ਡਿਗਰੀ। ਐਡੀਲੇਡ ਵਿੱਚ ਬੱਦਲ ਛਾਣਗੇ, ਪਾਰਾ ਵੱਧ ਤੋਂ ਵੱਧ ਹੋਵੇਗਾ 36 ਡਿਗਰੀ। ਮੈਲਬਰਨ ਵਿੱਚ ਸੂਰਜ ਚਮਕੇਗਾ, ਪਾਰਾ ਵੱਧ ਤੋਂ ਵੱਧ ਰਹੇਗਾ 33 ਡਿਗਰੀ। ਹੋਬਾਰਟ ਵਿੱਚ ਵੀ ਆਲਮ ਐਸਾ ਹੀ ਰਹੇਗਾ, ਪਾਰਾ ਵੱਧ ਤੋਂ ਵੱਧ 32 ਡਿਗਰੀ। ਕੈਨਬਰਾ ਵਿੱਚ ਬੱਦਲਵਾਹੀ, ਪਾਰਾ ਵੱਧ ਤੋਂ ਵੱਧ ਰਹੇਗਾ 27 ਡਿਗਰੀ। ਸਿਡਨੀ ਵਿੱਚ ਵੀ ਅਜਿਹੇ ਹਾਲਾਤ ਹੀ ਰਹਿਣਗੇ, ਪਾਰਾ ਵੱਧ ਤੋਂ ਵੱਧ 26 ਡਿਗਰੀ। ਬ੍ਰਿਸਬਨ ਵਿੱਚ ਮੀਂਹ ਕਣੀ ਦਾ ਇਮਕਾਨ, ਪਾਰਾ ਵੱਧ ਤੋਂ ਵੱਧ ਹੋਵੇਗਾ 29 ਡਿਗਰੀ। ਕੇਨਜ਼ ਵਿੱਚ ਬਰਸਾਤ ਹੋਵੇਗੀ, ਪਾਰਾ ਵੱਧ ਤੋਂ ਵੱਧ 29 ਡਿਗਰੀ ਤੇ ਡਾਰਵਿਨ ਵਿੱਚ ਮੀਂਹ ਝੱਖੜ ਨਾਲ ਤੂਫਾਨ ਦੇ ਆਸਾਰ ਪਾਰਾ ਵੱਧ ਤੋਂ ਵੱਧ ਹੋਵੇਗਾ 30 ਡਿਗਰੀ ਸੋ ਇਹ ਸੀ ਅੱਜ ਦਾ ਖਬਰਨਾਮਾ ਹੁਣ ਵਾਸਤੇ ਮੈਨੂੰ ਯਾਨੀ ਰੁਚਿਕਾ ਤਲਵਾਰ ਨੂੰ ਦਿਓ ਇਜਾਜ਼ਤ ਤੇ ਵਕਫੇ ਤੋਂ ਬਾਅਦ ਜਲਦ ਹੀ ਮੈਂ ਹਾਜ਼ਰ ਹੋਵਾਂਗੀ ਲੈ ਕੇ ਚਲੰਤ ਮਾਮਲਿਆਂ ਉੱਤੇ ਦਿਲਚਸਪ ਪੇਸ਼ਕਾਰੀਆਂ ਰਾਤ ਦੇ 10 ਵਜੇ ਤੱਕ ਤੁਸੀਂ ਬਣੇ ਰਹੋ SBS ਪੰਜਾਬੀ ਦੇ ਨਾਲ
Want to hear more stories like this? Listen on Apple Podcasts, Google Podcasts, Spotify, or wherever you get your podcasts from.